ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣੀਏ।
ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ,
ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ,
ਤੇ ਆਓ ਯਹੋਵਾ ਦੇ ਕਰ ਚਲੀਏ,
ਤੇ ਆਓ ਯਹੋਵਾ ਦੇ ਕਰ ਚਲੀਏ।
ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ, ਹੈ ਯਰੂਸ਼ਲਮ ਤੂੰ ਖੁਦਾ ਬੰਦਾ ਸ਼ਹਿਰ,
ਹੈ ਯਰੂਸ਼ਲਮ ਤੂੰ ਖੁਦਾ ਬੰਦਾ ਸ਼ਹਿਰ,
ਤੇਰੇ ਬੋਇਆਂ ਵਿੱਚ ਹੁਣ ਖੜੇ ਸਾਡੇ ਪੈਰ,
ਤੇਰੇ ਬੋਇਆਂ ਵਿੱਚ ਹੁਣ ਖੜੇ ਸਾਡੇ ਪੈਰ।
ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ, ਹੈ ਯਰੂਸ਼ਲਮ ਤੂੰ ਅਜਾਏ ਬਣੀ,
ਹੈ ਯਰੂਸ਼ਲਮ ਤੂੰ ਅਜਾਏ ਬਣੀ,
ਤੇਰੀ ਸਾਰੀ ਵਸੋਂ ਹੈ ਡਾਢੀ ਗਨੀ,
ਤੇਰੀ ਸਾਰੀ ਵਸੋਂ ਹੈ ਡਾਢੀ ਗਨੀ।
ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ, ਤੇ ਜਿਸ ਵਿੱਚ ਯਹੋਵਾ ਦੀ ਸਭ ਟੋਲੀਆਂ,
ਤੇ ਜਿਸ ਵਿੱਚ ਯਹੋਵਾ ਦੀ ਸਭ ਟੋਲੀਆਂ
ਗਵਾਈ ਦੀ ਖਾਤਰ ਹੈ ਚੜ ਜਾਂਦੀਆਂ,
ਗਵਾਈ ਦੀ ਖਾਤਰ ਹੈ ਚੜ ਜਾਂਦੀਆਂ।
ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ, ਕਿ ਤਾਂ ਇਸਰਾਇਲ ਦੇ ਉਹ ਸ਼ਾਹਤ ਬਨਨ,
ਕਿ ਤਾਂ ਇਸਰਾਇਲ ਦੇ ਉਹ ਸ਼ਾਹਤ ਬਨਨ,
ਯਹੋਵਾ ਦੇ ਨਾਂ ਦੀ ਸਤਾਇਸ਼ ਕਰਨ,
ਯਹੋਵਾ ਦੇ ਨਾਂ ਦੀ ਸਤਾਇਸ਼ ਕਰਨ।
ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ, ਕਿ ਉਹ ਸਿਚ ਤਰੇ ਹੈ ਅਦਾਲਤ ਦੇ ਤਾਕ,
ਕਿ ਉਹ ਸਿਚ ਤਰੇ ਹੈ ਅਦਾਲਤ
ਦੇ ਤਾਕ, ਕਿ ਦਾਉਦ ਦੇ ਸਭ ਕਰਾਨੇ ਦੇ ਤਾਕ,
ਕਿ ਦਾਉਦ ਦੇ ਸਭ ਕਰਾਨੇ ਦੇ ਤਾਕ।
ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ, ਮੈਂ ਖੁਸ਼ ਹੋਇਆ ਜਦ ਮੈਨੂੰ ਆਖਣ ਲੱਗੇ, ਕਿ ਆ
پیارے بچوں، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ بائبل کہانی تواڈی خدمت چ پیش کیتی جائے۔ سو بچوں، آج میں تانوں بائبل مقدس چوں یسوع مسیح دی ایک تمثیل دے بارے دساں گی، جیندے چ یسوع مسیح نے 10 کنواریاں دا ذکر کیتا ہے۔ پیارے بچوں، اے تمثیل سانوں کلام مقدس چ متی رسول دی انجیل ਇਹਦੇ 25ਵੇਂ ਬਾਪ ਦੀ ਪਹਿਲੀ ਆਇਤ ਤੋਂ ਲੈ ਕੇ 13ਵੀਂ ਆਇਤ ਤੱਕ ਪੜ੍ਹਨ ਨੂੰ ਮਿਲਦੀ ਏ। ਕਲਾਮੇ ਮੁਕੱਦਸ 'ਚ ਲਿਖਿਆ ਏ ਕਿ ਆਸਮਾਨ ਦੀ ਬਾਦਸ਼ਾਹੀ ਉਹਨਾਂ 10 ਕੁਮਾਰੀਆਂ ਦੀ ਤਰ੍ਹਾਂ ਹੋਏਗੀ ਜਿਹੜੀਆਂ ਆਪਣੀਆਂ ਮਸ਼ਲਾਂ ਲੈ ਕੇ ਦੁਲਹੇ ਦੇ ਇਸਤਕਬਾਲ ਨੂੰ ਨਿਕਲੀਆਂ। ਉਹਨਾਂ 'ਚੋਂ 5 ਬੇਵਕੂਫ਼ ਤੇ 5 ਅਕਲਮੰਦ ਸਨ। ਜਿਹੜੀਆਂ ਬੇਵਕੂਫ਼ ਸਨ ਉਹਨਾਂ ਨੇ ਆਪਣੀਆਂ ਮਸ਼ਲਾਂ ਤੇ ਲਈਆਂ, ਲੇਕਿਨ ਤੇਲ ਆਪਣੇ ਨਾਲ ਨਾ ਲਿਆ। ਮਗਰ ਅਕਲਮੰਦਾਂ ਨੇ ਆਪਣੀਆਂ ਮਸ਼ਲਾਂ ਦੇ ਨਾਲ ਆਪਣੀਆਂ ਕੁੱਪੀਆਂ 'ਚ ਤੇਲ ਵੀ ਲੈ ਲਿਆ। ਤੇ ਜਦੋਂ ਦੁਲਹੇ ਨੇ ਦੇਰ ਲਗਾਈ ਤੇ ਸਾਰੀਆਂ ਸੌਣ ਲੱਗੀਆਂ, ਲੇਕਿਨ ਬੱਚੋ ਅੱਧੀ ਰਾਤ ਨੂੰ ਸ਼ੋਰ ਹੋਣ ਲੱਗਾ ਕਿ ਦੇਖੋ ਦੁਲਹਾ ਆ ਗਿਆ ਏ, ਸਭ ਲੋਕ ਉਹਦੇ ਇਸਤਕਬਾਲ ਨੂੰ ਨਿਕਲੋ। ਤੇ ਬੱਚੋ, ਅਸੀਂ ਵੇਖਨੀਆਂ ਕਿ ਉਸ ਵੇਲੇ ਉਹ ਸਾਰੀਆਂ ਕੁਵਾਰੀਆਂ ਉੱਠ ਕੇ ਆਪਣੀਆਂ ਆਪਣੀਆਂ ਮਸ਼ਲਾਂ ਠੀਕ ਕਰਨ ਲੱਗੀਆਂ। ਤੇ ਬੇਵਾਕੂਫਾ ਨੇ ਅਕਲਮੰਦਾਂ ਨੂੰ ਕਿਹਾ ਕਿ ਆਪਣੇ ਤੇਲ 'ਚੋਂ ਕੁਝ ਸਾਨੂੰ ਵੀ ਦੇ ਦਵੋ, ਕਿਉਂਕਿ ਸਾਡੀਆਂ ਮਸ਼ਲਾਂ ਬੁੱਝ ਰਹੀਆਂ ਨੇ। ਪਿਆਰੇ ਬੱਚੇ, ਅਸੀਂ ਵੇਖਦੇ ਕਿ ਜਿਹੜੀਆਂ ਬੇਵਾਕੂਫ਼ ਕੁਵਾਰੀਆਂ ਸਨ ਉਹ ਆਪਣੇ ਨਾਲ ਮਸ਼ਲਾਂ ਤੇ ਲੈ ਕੇ ਆਈਆਂ, ਲੇਕਿਨ ਤੇਲ ਨਾ ਲੈ ਕੇ ਆਈਆਂ। ਦੁਲਹੇ ਨੇ ਜਦੋਂ ਆਉਣ 'ਚ ਦੇਰ ਲਗਾਈ ਤੇ ਉਦੋਂ ਤੱਕ ਉਹਨਾਂ ਦੀਆਂ ਮਸ਼ਲਾਂ 'ਚ ਜਿਹੜਾ ਤੇਲ ਸੀ ਉਹ ਖਤਮ ਹੋ ਰਿਹਾ ਸੀ ਤੇ ਉਹਨਾਂ ਦੇ ਕੋਲ ਹੋਰ ਤੇਲ ਨਹੀਂ ਸੀ। ਇਸ ਲਈ ਉਹ ਆਪਣੀਆਂ ਸਹੇਲੀਆਂ ਨੂੰ ਕਹਿਣ ਲੱਗੀਆਂ ਕਿ ਸਾਨੂੰ ਵੀ ਆਪਣੇ ਤੇਲ 'ਚੋਂ ਕੁਝ ਤੇਲ ਦੇ ਦਵੋ, ਲੇਕਿਨ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਤੇ ਇਹ ਕਿਹਾ ਕਿ ਇਹ ਤੇਲ ਤੁਹਾਡੇ ਤੇ ਸਾਡੇ ਦੋਨਾਂ ਦੇ ਲਈ ਕਾਫੀ ਨਹੀਂ, ਸੋ ਇਸ ਲਈ ਤੁਸੀਂ ਦੁਕਾਨ ਤੇ ਜਾਓ ਤੇ ਆਪਣੇ ਲਈ ਤੇਲ ਖਰੀਦ ਲਵੋ। ਪਿਆਰੇ ਬੱਚੋ, ਅਸੀਂ ਵੇਖਨੇ ਆ ਕਿ ਜਿਨ੍ਹਾਂ ਨੇ ਆਪਣੀਆਂ ਕੁਪੀਆਂ 'ਚ ਤੇਲ ਲਿਆ ਸੀ ਉਹਨਾਂ ਨੂੰ ਖੁਦਾਵੰਦ ਯਿਸੂ ਮਸੀਹ ਨੇ ਅਕਲਮੰਦ ਕੁਵਾਰੀਆਂ ਕਿਹਾ, ਤੇ ਜਿਨ੍ਹਾਂ ਨੇ ਆਪਣੇ ਨਾਲ ਤੇਲ ਨਹੀਂ ਰੱਖਿਆ ਸੀ ਉਹ ਬੇਵਾਕੂਫ਼ ਕੁਵਾਰੀਆਂ 'ਚ ਸ਼ਾਮਿਲ ਹੁੰਦੀਆਂ ਨੇ। ਸੋ ਇਸ ਤਰ੍ਹਾਂ ਹੋਇਆ ਕਿ ਉਹ ਜਿਹੜੀਆਂ 5 ਬੇਵਾਕੂਫ਼ ਕੁਵਾਰੀਆਂ ਸਨ ਉਹ ਦੁਕਾਨ ਤੇ ਗਈਆਂ ਤਾਂ ਕਿ ਉਹ ਤੇਲ ਲੈ ਸਕਣ। ਹਜੇ ਉਹ ਵਾਪਿਸ ਨਹੀਂ ਆਈਆਂ ਸਨ ਤੇ ਦੁਲਹਾ ਆ ਪਹੁੰਚਿਆ। ਜਿਹੜੀਆਂ ਕੁਵਾਰੀਆਂ ਤਿਆਰ ਸਨ ਉਹ ਉਹਦੇ ਨਾਲ ਸ਼ਾਦੀ ਦੇ ਜਸ਼ਨ 'ਚ ਅੰਦਰ ਚਲੀਆਂ ਗਈਆਂ ਤੇ ਦਰਵਾਜ਼ਾ ਬੰਦ ਹੋ ਗਿਆ। ਤੇ ਬੱਚੋ, ਅਸੀਂ ਵੇਖਦੇ ਹਾਂ ਕਿ ਕੁਝ ਦੇਰ ਬਾਅਦ ਬੇਵਾਕੂਫ਼ ਕੁਵਾਰੀਆਂ ਵੀ ਆਈਆਂ ਤੇ ਆ ਕੇ ਕਹਿਣ ਲੱਗੀਆਂ ਕਿ ਇਹ ਖੁਦਾਵੰਦ, ਇਹ ਖੁਦਾਵੰਦ, ਸਾਡੇ ਲਈ ਦਰਵਾਜ਼ਾ ਖੋਲ੍ਹ ਦੇ। ਲੇਕਿਨ ਖੁਦਾਵੰਦ ਨੇ ਜਵਾਬ ਚੁੱਕਿਆ ਕਿ ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਬਸ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਤੇ ਉਸ ਦਿਨ ਨੂੰ ਜਾਣਦੇ ਹੋ ਤੇ ਨਾ ਹੀ ਉਸ ਘੜੀ ਨੂੰ। ਸੋ ਬੱਚੋ, ਇਸ ਤਮਸੀਲ 'ਚ ਖਾਸ ਕਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਮਸੀਹ ਯਿਸੂ ਦੀ ਆਮਦੇ ਸਾਨੀ ਦੇ ਲਈ ਸਾਨੂੰ ਹਰ ਵਕਤ ਤਿਆਰ ਰਹਿਣਾ ਚਾਹੀਦਾ ਹੈ। ਜਿਹੜਾ ਕੋਈ ਵੀ ਯਿਸੂ ਮਸੀਹ ਦੀ ਰਾਸਤਬਾਜ਼ੀ ਤੇ ਉਹਨਾਂ ਦੇ ਪਾਕੀਜ਼ਾ ਇਮਾਨ ਦਾ ਇਕਰਾਰ ਕਰਦਾ ਹੈ ਉਹ ਸਭ ਉਹਨਾਂ 10 ਕੁਵਾਰੀਆਂ ਦੀ ਅਲਾਮਤ ਨੇ। ਪਿਆਰੇ ਬੱਚੋ, 5 ਅਕਲਮੰਦ ਤੇ 5 ਬੇਵਕੂਫ਼ ਕੁਵਾਰੀਆਂ ਉਹਨਾਂ 2 ਗਰੋਹਾਂ ਦੀ ਨੁਮਾਇੰਦਗੀ ਕਰਦੀਆਂ ਨੇ ਜਿਹੜੇ ਯਿਸੂ ਮਸੀਹ ਦੀ ਆਮਦੇ ਸਾਨੀ ਦੇ ਵਕਤ ਹੋਣਗੇ। 5 ਬੇਵਕੂਫ਼ ਕੁਵਾਰੀਆਂ ਨੂੰ ਅਸੀਂ ਰਿਆਕਾਰ ਤੇ ਨਹੀਂ ਕਹਿ ਸਕਦੇ, ਮਗਰ ਅਹਿਮਕ ਕਹਿ ਸਕਦੇ ਹਾਂ, ਕਿਉਂਕਿ ਉਹਨਾਂ ਨੇ ਰੂਲ ਕੁਦਸ ਨੂੰ ਆਪਣੇ ਨਾਲ ਨਾ ਲਿਆ। ਉਹਨਾਂ ਨੇ ਆਪਣੇ ਕੰਮਾਂ ਤੇ ਉਸ ਸ਼ਖਸ ਦੀ ਤਰ੍ਹਾਂ ਤਕੀਆ ਕੀਤਾ ਜਿਹੜਾ ਜ਼ਿਆਫਤ 'ਚ ਸ਼ਾਦੀ ਦੇ ਲਿਬਾਸ ਦੇ ਬਗੈਰ ਆ ਗਿਆ ਸੀ ਤੇ ਉਹਨਾਂ ਦਾ ਦਿਲ ਪਥਰੀਲੀ ਜ਼ਮੀਨ ਦੀ ਮਾਨਿਤ ਸੀ। ਜਦੋਂ ਉਹਨਾਂ ਨੇ ਕਲਾਮ ਸੁਣਿਆ ਤੇ ਉਹਨੂੰ ਫੌਰਨ ਖੁਸ਼ੀ ਨਾਲ ਕਬੂਲ ਕਰ ਲਿਆ, ਲੇਕਿਨ ਆਪਣੇ ਅੰਦਰ ਜੜ੍ਹਾਂ ਨਾ ਰੱਖੀਆਂ। ਉਹਨਾਂ ਦਾ ਜੋਸ਼ੋ ਖਰੋਸ਼ ਚੰਦ ਰੋਜ਼ ਦਾ ਸੀ ਤੇ ਜਦੋਂ ਕਲਾਮ ਦੀ ਵਜ੍ਹਾ ਨਾਲ ਉਹਨਾਂ ਤੇ ਮੁਸੀਬਤ ਜਾਂ ਜ਼ੁਲਮ ਭਰਪਾ ਹੋਇਆ ਤੇ ਉਹਨਾਂ ਨੇ ਫਿਲਫੋਰ ਠੋਕਰ ਖਾਈ। ਖੁਦਗਰਜ਼ੀ ਨੇ ਕਲਾਮ ਦੇ ਬੀਜ ਨੂੰ ਉਹਨਾਂ ਦੇ ਸੰਗੀਨ ਦਿਲਾਂ 'ਚ ਜੜ ਪਕੜਨ ਨਾ ਦਿੱਤੀ ਤੇ ਉਹ ਫਲ ਨਾ ਲਿਆਏ। ਪਿਆਰੇ ਬੱਚੋ, ਯਾਦ ਰੱਖੋ ਕਿ ਤੇਲ ਤੋਂ ਮੁਰਾਦ ਰੂਲ ਕੁਦਸ ਏ। ਅਕਲਮੰਦ ਕੁਵਾਰੀਆਂ ਕਲੀਸਿਆ ਦੇ ਉਸ ਗਰੋਹ ਦੀ ਨੁਮਾਇੰਦਗੀ ਕਰਦੀਆਂ ਨੇ ਜਿਹੜੇ ਕਲਾਮ ਨੂੰ ਸੁਣਦੇ ਨੇ ਤੇ ਉਹਦੇ ਤੇ ਅਮਲ ਕਰਦੇ ਨੇ ਤੇ ਰੂਲ ਕੁਦਸ ਦੀ ਹਦਾਇਤ ਦੇ ਮੁਤਾਬਿਕ ਆਪਣੀ ਚਾਲ ਚੱਲਣ ਨੂੰ ਢਾਲਣਾ ਚਾਹੁੰਦੇ ਨੇ। ਪਿਆਰੇ ਬੱਚੋ, ਅਸੀਂ ਵੇਖਦੇ ਹਾਂ ਕਿ ਜਦੋਂ ਦੁਲਹੇ ਨੇ ਦੇਰ ਲਗਾਈ ਤੇ ਇਹਦੇ ਤੋਂ ਮੁਰਾਦ ਉਹਨਾਂ ਲੋਕਾਂ ਦਾ ਗੁਮਾਨ ਹੈ ਜਿਹੜੇ ਯਿਸੂ ਮਸੀਹ ਦੇ ਜ਼ਮਾਨੇ 'ਚ ਇਹ ਸੋਚ ਰਹੇ ਸਨ ਕਿ ਖੁਦਾ ਦੀ ਬਾਦਸ਼ਾਹੀ ਹੁਣੇ ਹੀ ਹੋ ਜਾਏਗੀ ਤੇ ਖੁਦਾਵੰਦ ਮਸੀਹ ਨੇ ਉਹਨਾਂ ਨੂੰ ਇਹ ਦੱਸਿਆ ਕਿ ਉਸ ਵੇਲੇ ਤੇ ਉਸ ਘੜੀ ਨੂੰ ਕੋਈ ਨਹੀਂ ਜਾਣਦਾ ਕਿ ਯਿਸੂ ਮਸੀਹ ਦੀ ਆਮਦ ਕਦੋਂ ਹੋਏਗੀ। ਬੇਵਕੂਫਾ ਨੇ ਅਕਲਮੰਦਾਂ ਕੋਲੋਂ ਤੇਲ ਮੰਗਿਆ, ਯਾਨੀ ਕਿ ਦੂਸਰਿਆਂ ਦਾ ਸਹਾਰਾ ਲੱਭਿਆ। ਆਪਣੀ ਨਿਜਾਤ ਦੇ ਲਈ ਸਾਨੂੰ ਖੁਦ ਹੀ ਰੂਲ ਕੁਦਸ ਤੇ ਮਸੀਹ ਯਸੂ ਨੂੰ ਆਪਣੇ ਦਿਲ 'ਚ ਉਤਾਰਨਾ ਹੁੰਦਾ ਏ। ਸਾਡੇ ਲਈ ਇਹ ਕੰਮ ਕੋਈ ਦੂਸਰਾ ਨਹੀਂ ਕਰ ਸਕਦਾ। ਜਿਵੇਂ ਕਿ ਕੋਈ ਆਪਣੀ ਸੀਰਤ ਤੇ ਆਪਣੇ ਚਾਲ ਚਲਨ ਦੂਸਰਿਆਂ ਨੂੰ ਨਹੀਂ ਦੇ ਸਕਦਾ, ਉਸੇ ਤਰ੍ਹਾਂ ਰੂਲ ਕੁਦਸ ਵੀ ਨਾ ਵੇਚਿਆ ਜਾ ਸਕਦਾ ਏ ਤੇ ਨਾ ਹੀ ਖਰੀਦਿਆ ਜਾ ਸਕਦਾ ਏ, ਨਾ ਕਿਸੇ ਨੂੰ ਉਧਾਰ ਦਿੱਤਾ ਜਾ ਸਕਦਾ ਏ। ਇਹਦੇ ਲਈ ਹਰ ਸ਼ਖਸ ਨੂੰ ਜ਼ਾਤੀ ਤੌਰ ਤੇ ਖੁਦ ਕੰਮ ਕਰਨਾ ਹੁੰਦਾ ਏ, ਤੇ ਅਗਰ ਅਸੀਂ ਗਫਲਤ ਤੇ ਲਾਚਾਰੀ ਜ਼ਾਹਿਰ ਕਰਾਂਗੇ ਤੇ ਫਿਰ ਵਕਤ ਆਉਣ ਵਾਲਾ ਏ ਜਦੋਂ ਆਸਮਾਨੀ ਬਾਦਸ਼ਾਹਤ ਦੇ ਦਰਵਾਜ਼ੇ ਸਾਡੇ ਲਈ ਬੰਦ ਕਰ ਦਿੱਤੇ ਜਾਣਗੇ। ਪਿਆਰੇ ਬੱਚੋ, ਸਾਨੂੰ ਇਹ ਚਾਹੀਦਾ ਏ ਕਿ ਅਸੀਂ ਹਰ ਵੇਲੇ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰ ਰਹੀਏ ਤੇ ਆਪਣੀਆਂ ਜ਼ਿੰਦਗੀਆਂ ਨੂੰ ਉਸੇ ਤਰ੍ਹਾਂ ਹੀ ਗੁਜ਼ਾਰੀਏ ਜਿਸ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਚਾਹੁੰਦੇ ਨੇ। ਸੋ ਬੱਚੋ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਤੇ ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਅੱਜ ਦੀਆਂ ਗੱਲਾਂ ਤੇ ਅਮਲ ਕਰਨ ਦੀ ਤੌਫੀਕ ਅਤਾ ਫਰਮਾਨ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸਿੱਖਣੇ ਕੇ ਲਿਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 00923101767962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 00923101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ ਚੋਂ ਇਸ ਗੱਲ ਨੂੰ ਸਿੱਖਾਂਗੇ ਤੇ ਇਸ ਗੱਲ ਨੂੰ ਜਾਣਾਂਗੇ ਕਿ ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਕਿਸ ਤਰ੍ਹਾਂ ਹੋਏਗੀ, ਯਾਨੀ ਕਿ ਜਿਸ ਦਿਨ ਯਿਸੂ ਮਸੀਹ ਆਉਣਗੇ ਉਸ ਵੇਲੇ ਕਿਸ ਤਰ੍ਹਾਂ ਦਾ ਨਜ਼ਾਰਾ ਸਾਨੂੰ ਵੇਖਣ ਨੂੰ ਮਿਲੇਗਾ, ਯਿਸੂ ਮਸੀਹ ਦੀ ਦੂਜੀ ਆਮਦ ਤੇ ਕਿਸ ਤਰ੍ਹਾਂ ਦਾ ਸਮਾਂ ਹੋਏਗਾ, ਯਿਸੂ ਮਸੀਹ ਦੀ ਦੂਜੀ ਆਮਦ ਦੇ ਦਿਨ ਵਿੱਚ ਕੀ ਕੁਝ ਹੋਏਗਾ। ਬਾਈਬਲ ਮੁਕੱਦਸ ਸਾਨੂੰ ਇਹ ਬਾਰੇ ਕੀ ਤਾਲੀਮ ਦਿੰਦੀ ਏ ਕਿ ਯਿਸੂ ਮਸੀਹ ਕਿਵੇਂ ਜਾਂ ਕਿਸ ਤਰ੍ਹਾਂ ਆਪਣੀ ਦੂਜੀ ਆਮਦ ਤੇ ਇਸ ਦੁਨੀਆਂ ਵਿੱਚ ਆਵੇਗਾ। ਸਾਥੀਓ, ਆਓ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ, ਸਾਰੇ ਸਵਾਲਾਂ ਦਾ ਜਵਾਬ ਪਾਉਣ ਵਾਸਤੇ ਅਸੀਂ ਬਾਈਬਲ ਮੁਕੱਦਸ ਚੋਂ ਰਹਿਨਮਾਈ ਹਾਸਲ ਕਰੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਇਹਦੇ 5 ਬਾਬ ਦੀ 31 ਐਤ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਏ ਕਿ ਜਦੋਂ ਇਬਨੇ ਆਦਮ ਆਪਣੇ ਜਲਾਲ ਵਿੱਚ ਆਏਗਾ ਤੇ ਸਾਰੇ ਫਰਿਸ਼ਤੇ ਉਹਦੇ ਨਾਲ ਆਣਗੇ, ਫਿਰ ਉਹ ਆਪਣੇ ਜਲਾਲ ਦੇ ਤਖ਼ਤ ਤੇ ਬਹਿਵੇਗਾ। ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇਬਨੇ ਆਦਮ ਯਿਸੂ ਮਸੀਹ ਨੂੰ ਕਿਹਾ ਗਿਆ ਵੇ ਤੇ ਯਿਸੂ ਮਸੀਹ ਨੇ ਫਰਮਾਇਆ ਆਪਣੀ ਦੂਜੀ ਆਮਦ ਦੇ ਬਾਰੇ ਕਿ ਮੈਂ ਜਲਾਲ ਦੇ ਨਾਲ ਆਵਾਂਗਾ ਤੇ ਸਾਰੇ ਫਰਿਸ਼ਤੇ ਮੇਰੇ ਨਾਲ ਹੋਣਗੇ। ਸੋ ਸਾਥੀਓ, ਆ ਗੱਲ ਯਾਦ ਰੱਖੋ ਕਿ ਜਿਹੜੇ ਦਿਨ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ, ਜਦੋਂ ਯਿਸੂ ਮਸੀਹ ਆਸਮਾਨ ਤੋਂ ਇਸ ਦੁਨੀਆਂ ਵਿੱਚ ਆਣਗੇ, ਉਸ ਦਿਨ ਯਿਸੂ ਮਸੀਹ ਦੇ ਨਾਲ ਆਸਮਾਨ ਦੇ ਸਾਰੇ ਫਰਿਸ਼ਤੇ ਉਹਦੇ ਨਾਲ ਹੋਣਗੇ। ਤੇ ਅਸੀਂ ਮਰਕਸ ਦੀ ਅੰਜੀਲ ਦੇ 8 ਬਾਬ ਦੀ 38 ਐਤ ਵਿੱਚ ਵੀ ਆ ਗੱਲ ਪਾਉਂਦੇ ਹਾਂ ਕਿ ਯਿਸੂ ਮਸੀਹ ਪਾਕ ਫਰਿਸ਼ਤਿਆਂ ਦੇ ਨਾਲ ਆਵੇਗਾ। ਸੋ ਸਾਥੀਓ, ਖੁਦਾ ਦਾ ਬੰਦਾ ਮੱਤੀ ਰਸੂਲ ਔਰ ਫਿਰ ਮਰਕਸ ਰਸੂਲ ਯਿਸੂ ਮਸੀਹ ਦੇ ਅਲਫਾਜ਼ਾਂ ਨੂੰ, ਯਿਸੂ ਮਸੀਹ ਦੇ ਕਲਾਮ ਨੂੰ ਬਿਆਨ ਕਰਦੇ ਨੇ ਤੇ ਸਾਡੇ ਤੱਕ ਇਸ ਖੁਸ਼ਖਬਰੀ ਦੇ ਪੈਗਾਮ ਨੂੰ ਪਹੁੰਚਾਉਂਦੇ ਨੇ ਕਿ ਯਿਸੂ ਮਸੀਹ ਦੀ ਦੂਜੀ ਆਮਦ ਕੁਝ ਇਸ ਤਰ੍ਹਾਂ ਹੋਏਗੀ ਕਿ ਜਦੋਂ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਏਗਾ ਉਸ ਵੇਲੇ ਆਸਮਾਨ ਦੇ ਸਾਰੇ ਫਰਿਸ਼ਤੇ ਉਹਦੇ ਨਾਲ ਹੋਣਗੇ। ਔਰ ਫਿਰ ਸਾਥੀਓ, ਖੁਦਾ ਦਾ ਬੰਦਾ ਪਾਲੂਸ ਰਸੂਲ ਆਪਣੇ ਖੱਤ ਵਿੱਚ ਇਸ ਗੱਲ ਨੂੰ ਮਜ਼ੀਦ ਬਿਆਨ ਕਰਦਾ ਹੈ। ਅਗਰ ਅਸੀਂ ਪਾਲੂਸ ਰਸੂਲ ਦਾ ਦੂਜਾ ਖੱਤ ਥੰਸਲੀਕਿਓਂ ਦੇ ਨਾਮ ਦੇ 11ਵੇਂ ਬਾਬ ਦੀ 7ਵੀਂ ਆਇਤ ਪੜ੍ਹੀਏ, ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਏ ਕਿ ਤੁਹਾਨੂੰ ਮੁਸੀਬਤ ਉਠਾਉਣ ਵਾਲਿਆਂ ਨੂੰ ਸਾਡੇ ਨਾਲ ਆਰਾਮ ਦੇਵੇ ਜਦੋਂ ਖੁਦਾਵੰਦ ਯਿਸੂ ਮਸੀਹ ਆਪਣੇ ਕਵੀ ਫਰਿਸ਼ਤਿਆਂ ਦੇ ਨਾਲ ਜਲਦੀ ਹੋਈ ਅੱਗ ਵਿੱਚ ਆਸਮਾਨ ਤੋਂ ਜ਼ਾਹਿਰ ਹੋਏਗਾ। ਸੋ ਸਾਥੀਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਕਲਾਮ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਦੀ ਦੂਜੀ ਆਮਦ ਤੇ ਆਸਮਾਨ ਦੇ ਸਾਰੇ ਫਰਿਸ਼ਤੇ ਉਹਦੇ ਨਾਲ ਹੋਣਗੇ। ਇਸੇ ਲਈ ਹੀ ਯਿਸੂ ਮਸੀਹ ਦੀ ਦੂਜੀ ਆਮਦ ਜਲਾਲੀ ਤੇ ਜ਼ਾਹਿਰਾ ਆਮਦ ਹੋਏਗੀ। ਕਿਉਂਕਿ ਸਾਥੀਓ, ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਆਹ ਗੱਲ ਕਹਿੰਦੇ ਨੇ ਕਿ ਯਿਸੂ ਮਸੀਹ ਪੁਸ਼ੀਦਾ ਤੌਰ ਨਾਲ ਇਸ ਦੁਨੀਆਂ ਵਿੱਚ ਆਉਣਗੇ, ਖੁਫੀਆ ਤੌਰ ਨਾਲ ਆਉਣਗੇ, ਚੋਰ ਦੀ ਤਰ੍ਹਾਂ ਆ ਜਾਣਗੇ। ਪਰ ਸਾਥੀਓ, ਅਸੀਂ ਵੇਖਦੇ ਹਾਂ ਕਿ ਬਾਈਬਲ ਮੁਕੱਦਸ ਵਿੱਚ ਆਹ ਗੱਲ ਬਿਆਨ ਕੀਤੀ ਗਈ ਹੈ ਕਿ ਯਿਸੂ ਮਸੀਹ ਦੀ ਦੂਜੀ ਆਮਦ ਜਲਾਲੀ ਆਮਦ ਹੋਏਗੀ, ਬੜੀ ਕੁਦਰਤ ਵਾਲੀ ਹੋਏਗੀ। ਯਿਸੂ ਮਸੀਹ ਬੜੀ ਕੁਦਰਤ ਤੇ ਜਲਾਲ ਦੇ ਨਾਲ ਇਸ ਦੁਨੀਆਂ ਵਿੱਚ ਆਉਣਗੇ। ਅਗਰ ਅਸੀਂ ਮੱਤੀ ਦੀ ਅੰਜੀਲ ਦੇ 24 ਬਾਬ ਦੀ 30 ਆਇਤ ਪੜ੍ਹੀਏ, ਤੇ ਇੱਥੇ ਆਹ ਗੱਲ ਲਿਖੀ ਹੋਈ ਹੈ ਕਿ ਉਸ ਵੇਲੇ ਇਬਨੇ ਆਦਮ ਦਾ ਨਿਸ਼ਾਨ ਆਸਮਾਨ ਤੋਂ ਵਿਖਾਈ ਦੇਵੇਗਾ, ਉਸ ਵੇਲੇ ਜ਼ਮੀਨ ਦੀਆਂ ਸਾਰੀਆਂ ਕੌਮਾਂ ਛਾਤੀ ਪਿੱਟਣਗੀਆਂ, ਤੇ ਇਬਨੇ ਆਦਮ ਨੂੰ ਬੜੀ ਕੁਦਰਤ ਤੇ ਜਲਾਲ ਦੇ ਨਾਲ ਆਸਮਾਨ ਦੇ ਬੱਦਲਾਂ ਤੇ ਆਉਂਦੇ ਵੇਖਣਗੀਆਂ। ਸੋ ਸਾਥੀਓ, ਜਦੋਂ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ, ਉਸ ਵੇਲੇ ਆਸਮਾਨ ਦੇ ਸਾਰੇ ਫਰਿਸ਼ਤੇ ਯਿਸੂ ਮਸੀਹ ਦੇ ਨਾਲ ਹੋਣਗੇ, ਤੇ ਯਿਸੂ ਮਸੀਹ ਬੜੀ ਕੁਦਰਤ ਤੇ ਜਲਾਲ ਦੇ ਨਾਲ ਇਸ ਦੁਨੀਆਂ ਵਿੱਚ ਆਏਗਾ। ਤੇ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਖੁਦ ਆਪਣੀ ਦੂਜੀ ਆਮਦ ਦੇ ਬਾਰੇ ਗੱਲ ਬਿਆਨ ਕੀਤੀ ਹੈ। ਯਿਸੂ ਮਸੀਹ ਨੇ ਖੁਦ ਆ ਫਰਮਾਇਆ ਹੈ ਕਿ ਤੁਸੀਂ ਖੁਦ ਇਬਨੇ ਆਦਮ ਨੂੰ ਬੜੀ ਕੁਦਰਤ ਤੇ ਜਲਾਲ ਦੇ ਨਾਲ ਆਸਮਾਨ ਦੇ ਬੱਦਲਾਂ ਤੇ ਆਉਂਦੇ ਵੇਖੋਗੇ। ਤੇ ਯਹੋਨਾ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਮੁਕਾਸ਼ਵਾ ਦੀ ਕਿਤਾਬ ਦੇ ਪਹਿਲੇ ਬਾਬ ਦੇ 7 ਆਇਤ ਵਿੱਚ ਕਿ ਵੇਖੋ, ਉਹ ਬੱਦਲਾਂ ਦੇ ਨਾਲ ਆਉਣ ਵਾਲਾ ਹੈ, ਤਿਆਰੇ ਖਾਕ ਉਹਨੂੰ ਵੇਖੇਗੀ, ਤੇ ਜਿਨ੍ਹਾਂ ਨੇ ਉਹਨੂੰ ਛੇੜਿਆ ਸੀ ਉਹ ਵੀ ਉਹਨੂੰ ਵੇਖਣਗੇ, ਤੇ ਜ਼ਮੀਨ ਦੇ ਸਾਰੇ ਕਬੀਲੇ ਉਹਦੇ ਸਬਬ ਤੋਂ ਛਾਤੀ ਪਿੱਟਣਗੇ। ਬੇਸ਼ੱਕ, ਆਮੀਨ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਯਿਸੂ ਮਸੀਹ ਦੀ ਦੂਜੀ ਆਮਦ ਜਲਾਲੀ ਆਮਦ ਹੋਏਗੀ, ਬੜੀ ਕੁਦਰਤ ਵਾਲੀ ਆਮਦ ਹੋਏਗੀ। ਔਰ ਫਿਰ ਸਾਥੀਓ, ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਆ ਵੀ ਗੱਲ ਬਿਆਨ ਕੀਤੀ ਗਈ ਹੈ ਕਿ ਯਿਸੂ ਮਸੀਹ ਦੀ ਦੂਜੀ ਆਮਦ ਦਾ ਕੀ ਤਰੀਕਾਕਾਰ ਹੋਏਗਾ। ਸਾਥੀਓ, ਜਦੋਂ ਯਿਸੂ ਮਸੀਹ ਪਹਿਲੀ ਦਫ਼ਾ ਇਸ ਦੁਨੀਆਂ ਵਿੱਚ ਆਏ, ਜਦੋਂ ਯਿਸੂ ਮਸੀਹ ਦੀ ਪਹਿਲੀ ਆਮਦ ਇਸ ਦੁਨੀਆਂ ਵਿੱਚ ਹੋਈ, ਉਸ ਵੇਲੇ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਬੱਚੇ ਦੀ ਸੂਰਤ ਅਪਣਾਈ। ਉਹ ਇੱਕ ਕੁਮਾਰੀ ਔਰਤ ਤੋਂ ਪੈਦਾ ਹੋਏ, ਰੂਹ ਕੁਦਸ ਦੀ ਕੁਦਰਤ ਦੇ ਨਾਲ ਉਹਨਾਂ ਦੀ ਪੈਦਾਇਸ਼ ਹੋਈ। ਪਰ ਸਾਥੀਓ, ਹੁਣ ਜਦੋਂ ਯਿਸੂ ਮਸੀਹ ਇਸ ਦੁਨੀਆਂ ਵਿੱਚ ਆਉਣਗੇ, ਹੁਣ ਜਦੋਂ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ ਇਸ ਦੁਨੀਆਂ ਵਿੱਚ, ਅਸੀਂ ਬਾਈਬਲ ਮੁਕੱਦਸ ਵਿੱਚ ਇਹ ਗੱਲ ਪੜ੍ਹਨੇ ਆ ਕਿ ਹੁਣ ਯਿਸੂ ਮਸੀਹ ਬੜੇ ਜਲਾਲ ਦੇ ਨਾਲ, ਬੜੀ ਕੁਦਰਤ ਦੇ ਨਾਲ ਇਸ ਦੁਨੀਆਂ ਵਿੱਚ ਆਉਣਗੇ, ਤੇ ਆਸਮਾਨ ਦੇ ਫਰਿਸ਼ਤੇ ਉਹਦੇ ਨਾਲ ਹੋਣਗੇ। ਤੇ ਪਾਲੂਸ ਰਸੂਲ ਆਪਣੇ ਖੱਤ ਵਿੱਚ ਇਹ ਗੱਲ ਬਿਆਨ ਕਰਦਾ ਹੈ। ਅਗਰ ਅਸੀਂ ਪਾਲੂਸ ਰਸੂਲ ਦਾ ਪਹਿਲਾ ਖੱਤ ਥਸਲੋਨੀਕੀਓਂ ਦੇ ਨਾਮ ਦੇ 4 ਬਾਬ ਦੀ 15ਵੀਂ, 16ਵੀਂ ਤੇ 17ਵੀਂ ਆਇਤ ਪੜ੍ਹੀਏ, ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਅਸੀਂ ਤੁਹਾਨੂੰ ਖੁਦਾਵੰਦ ਦੇ ਕਲਾਮ ਦੇ ਮੁਤਾਬਿਕ ਕਹਿੰਦੇ ਹਾਂ ਕਿ ਅਸੀਂ ਜਿਹੜੇ ਕਿ ਜ਼ਿੰਦਾ ਵਾਂ ਖੁਦਾਵੰਦ ਦੇ ਆਉਣ ਤੱਕ ਬਾਕੀ ਰਵਾਂਗੇ, ਸੁੱਤੇ ਹੋਇਆਂ ਕੋਲੋਂ ਅੱਗੇ ਹਰਗਿਜ਼ ਨਹੀਂ ਵਧਾਂਗੇ, ਕਿਉਂਕਿ ਖੁਦਾਵੰਦ ਖੁਦ ਆਸਮਾਨ ਤੋਂ ਲਲਕਾਰ ਤੇ ਮੁਕਰਬ ਫਰਿਸ਼ਤੇ ਦੀ ਆਵਾਜ਼ ਤੇ ਖੁਦਾ ਦੇ ਨਰਸਿੰਗੇ ਦੇ ਨਾਲ ਉੱਤਰ ਆਏਗਾ, ਤੇ ਪਹਿਲੋਂ ਤੇ ਉਹ ਜਿਹੜੇ ਮਸੀਹ ਵਿੱਚ ਮੂਵੇ ਉਹ ਜੀ ਉੱਠਣਗੇ, ਫਿਰ ਅਸੀਂ ਜਿਹੜੇ ਕਿ ਜ਼ਿੰਦਾ ਬਾਕੀ ਹੋਵਾਂਗੇ ਉਹਨਾਂ ਦੇ ਨਾਲ ਬਦਲਾਂ ਤੇ ਉਠਾਏ ਜਾਵਾਂਗੇ, ਤਾਂ ਕਿ ਹਵਾ ਵਿੱਚ ਖੁਦਾਵੰਦ ਦਾ ਇਸਤਕਬਾਲ ਕਰੀਏ, ਤੇ ਇਸੇ ਤਰ੍ਹਾਂ ਹਮੇਸ਼ਾ ਖੁਦਾਵੰਦ ਦੇ ਨਾਲ ਰਵਾਂਗੇ। ਸੋ ਪਾਲੂਸ ਰਸੂਲ ਯਿਸੂ ਮਸੀਹ ਦੀ ਦੂਜੀ ਆਮਦ ਦੇ ਤਰੀਕੇਕਾਰ ਨੂੰ ਬਿਆਨ ਕਰਦਾ ਕਿ ਯਿਸੂ ਮਸੀਹ ਕਿਸ ਤਰ੍ਹਾਂ ਇਸ ਦੁਨੀਆਂ ਵਿੱਚ ਆਉਣਗੇ, ਯਿਸੂ ਮਸੀਹ ਕਿਵੇਂ ਇਸ ਦੁਨੀਆਂ ਵਿੱਚ ਆਉਣਗੇ। ਪਾਲੂਸ ਰਸੂਲ ਆ ਗੱਲ ਬਿਆਨ ਕਰਦਾ ਕਿ ਖੁਦਾਵੰਦ ਖੁਦ ਆਸਮਾਨ ਤੋਂ ਲਲਕਾਰੇਗਾ, ਮੁਕਰਬ ਫਰਿਸ਼ਤੇ ਦੀ ਆਵਾਜ਼ ਹੋਏਗੀ, ਤੇ ਖੁਦਾਵੰਦ ਨਰਸਿੰਘੇ ਦੇ ਨਾਲ ਉਤਰਾਏਗਾ, ਤੇ ਉਹ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਜਾਏਗਾ। ਸੋ ਸਾਥੀਓ, ਆ ਸਾਰੀਆਂ ਗੱਲਾਂ ਇਸ ਗੱਲ ਦਾ ਸਬੂਤ ਨੇ, ਇਸ ਗੱਲ ਦਾ ਨਿਸ਼ਾਨ ਨੇ ਕਿ ਯਿਸੂ ਮਸੀਹ ਦੀ ਆਮਦ ਬੜੀ ਜਲਾਲੀ ਹੋਏਗੀ, ਕੁਦਰਤ ਵਾਲੀ ਹੋਏਗੀ। ਉਸ ਦਿਨ ਖੂਬਸੂਰਤ ਨਜ਼ਾਰਾ ਹੋਏਗਾ, ਖੁਸ਼ੀ ਦਾ ਸਮਾਂ ਹੋਏਗਾ, ਕਿਉਂਕਿ ਨਿਜਾਤ ਪਾਉਣ ਵਾਲੇ ਲੋਕ ਆਪਣੇ ਨਿਜਾਤ ਦੇ ਹਿੰਦਾ ਨੂੰ ਵੇਖ ਸਕਣਗੇ। ਸਾਥੀਓ, ਯਿਸੂ ਮਸੀਹ ਦੀ ਦੂਜੀ ਆਮਦ ਦੇ ਦਿਨ ਬੜਾ ਸ਼ੋਰਗੁਲ ਹੋਏਗਾ। ਉਸ ਦਿਨ ਕੋਈ ਖਾਮੋਸ਼ੀ ਨਹੀਂ ਹੋਏਗੀ, ਬਲਕਿ ਬੜਾ ਸ਼ੋਰ ਹੋਏਗਾ। ਨਰਸਿੰਘੇ ਫੂੰਕੇ ਜਾਣਗੇ, ਫਰਿਸ਼ਤਿਆਂ ਦੀਆਂ ਆਵਾਜ਼ਾਂ ਹੋਣਗੀਆਂ, ਖੁਦਾਵੰਦ ਬੜੀ ਲਲਕਾਰ ਦੇ ਨਾਲ ਇਸ ਦੁਨੀਆਂ ਵਿੱਚ ਆਏਗਾ। ਔਰ ਫਿਰ ਆਸਮਾਨ ਤੇ ਜ਼ਮੀਨ ਤੇ ਅਜੀਬੋ ਗਰੀਬ ਨਿਸ਼ਾਨਾਤ ਜ਼ਾਹਿਰ ਹੋਣਗੇ, ਜਿਹਦਾ ਜ਼ਿਕਰ ਪਤਰਸ ਰਸੂਲ ਨੇ ਆਪਣੇ ਖੱਤ ਵਿੱਚ ਕੀਤਾ ਹੈ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਪਤਰਸ ਰਸੂਲ ਦਾ ਦੂਜਾ ਖੱਤ ਦੇ 3 ਬਾਬ ਦੀ 10ਵੀਂ ਆਇਤ ਪੜ੍ਹੀਏ, ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਖੁਦਾਵੰਦ ਦਾ ਦਿਨ ਚੋਰ ਦੀ ਤਰ੍ਹਾਂ ਆ ਜਾਏਗਾ। ਉਸ ਦਿਨ ਆਸਮਾਨ ਬੜੇ ਸ਼ੋਰਗੁਲ ਦੇ ਨਾਲ ਬਰਬਾਦ ਹੋ ਜਾਣਗੇ, ਅਜਰਾਮੇ ਫਲਕ ਹਰਾਰਤ ਦੀ ਸ਼ਿੱਦਤ ਦੇ ਨਾਲ ਪਿਘਲ ਜਾਣਗੇ, ਜ਼ਮੀਨ ਤੇ ਉਹਦੇ ਕੰਮ ਜਲ ਜਾਣਗੇ। ਸੋ ਸਾਥੀਓ, ਅਸੀਂ ਵੇਖਦੇ ਕਿ ਪਤਰਸ ਰਸੂਲ ਆ ਗੱਲ ਬਿਆਨ ਕਰਦਾ ਹੈ ਕਿ ਯਿਸੂ ਮਸੀਹ ਦੀ ਦੂਜੀ ਆਮਦ ਦਾ ਦਿਨ ਚੋਰ ਦੀ ਤਰ੍ਹਾਂ ਆ ਜਾਏਗਾ, ਯਾਨੀ ਕਿ ਯਿਸੂ ਮਸੀਹ ਦੀ ਆਮਦ ਇਕਦਮ ਇਸ ਦੁਨੀਆਂ ਵਿੱਚ ਹੋਏਗੀ। ਸਾਥੀਓ, ਯਾਦ ਰੱਖੋ ਕਿ ਬਾਈਬਲ ਮੁਕੱਦਸ ਵਿੱਚ ਕਿਧਰੇ ਵੀ ਇਹ ਗੱਲ ਬਿਆਨ ਨਹੀਂ ਕੀਤੀ ਗਈ ਕਿ ਯਿਸੂ ਮਸੀਹ ਦੀ ਜਿਹੜੀ ਦੂਜੀ ਆਮਦ ਹੈ ਉਹ ਫਲਾਂ ਸਾਲ ਹੋਏਗੀ। ਕਈ ਦਫ਼ਾ ਲੋਕ ਆਪਣੇ ਵੱਲੋਂ ਵਕਤ ਤੇ ਤਾਰੀਖ ਦੱਸਦੇ ਨੇ ਕਿ ਫਲਾਂ ਵੇਲੇ ਫਲਾਂ ਤਾਰੀਖ ਤੇ ਯਿਸੂ ਮਸੀਹ ਨੇ ਆਉਣਾ ਹੈ, ਜਦਕਿ ਇਹਦੇ ਬਾਰੇ ਬਾਈਬਲ ਮੁਕੱਦਸ ਖਾਮੋਸ਼ ਹੈ। ਇਹਦੇ ਬਾਰੇ ਬਾਈਬਲ ਮੁਕੱਦਸ ਵਿੱਚ ਕੁਝ ਵੀ ਨਹੀਂ ਦੱਸਿਆ ਗਿਆ। ਬਾਈਬਲ ਮੁਕੱਦਸ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਯਿਸੂ ਮਸੀਹ ਦੀ ਦੂਜੀ ਆਮਦ ਹੋਏਗੀ। ਉਹ ਜਲਾਲ ਦੇ ਨਾਲ, ਕੁਦਰਤ ਦੇ ਨਾਲ ਆਉਣਗੇ, ਉਹਦੇ ਨਾਲ ਫਰਿਸ਼ਤੇ ਹੋਣਗੇ। ਜਿਸ ਦਿਨ ਉਹ ਆਏਗਾ, ਆਸਮਾਨ ਤੇ ਜ਼ਮੀਨ ਤੋਂ ਨਿਸ਼ਾਨਾਤ ਜ਼ਾਹਿਰ ਹੋਣਗੇ, ਲੋਕ ਉਹਨੂੰ ਖੁਦ ਆਉਂਦੇ ਵੇਖਣਗੇ। ਸੋ ਸਾਥੀਓ, ਜਦੋਂ ਅਸੀਂ ਇਹਨਾਂ ਸਾਰੇ ਗੱਲਾਂ ਨੂੰ ਬਾਈਬਲ ਮੁਕੱਦਸ ਵਿੱਚ ਪੜ੍ਹਨੇ ਆ, ਉਸ ਵੇਲੇ ਯਕੀਨਨ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਤੇ ਸਿੱਖਣ ਵਾਲੇ ਬਣਨੇ ਆ ਕਿ ਯਿਸੂ ਮਸੀਹ ਦੀ ਦੂਜੀ ਆਮਦ ਜਲਾਲੀ ਆਮਦ ਹੈ, ਬੜੀ ਕੁਦਰਤ ਵਾਲੀ ਆਮਦ ਹੈ। ਯਿਸੂ ਮਸੀਹ ਜਦੋਂ ਇਸ ਦੁਨੀਆਂ ਵਿੱਚ ਆਉਣਗੇ, ਉਸ ਵੇਲੇ ਪਾਕ ਫਰਿਸ਼ਤੇ ਉਹਦੇ ਨਾਲ ਹੋਣਗੇ, ਉਹ ਬੜੀ ਕੁਦਰਤ ਤੇ ਜਲਾਲ ਦੇ ਨਾਲ ਆਉਣਗੇ, ਨਰਸਿੰਘੇ ਦੀ ਬੜੀ ਆਵਾਜ਼ ਦੇ ਨਾਲ ਆਉਣਗੇ, ਬੜੀ ਲਲਕਾਰ ਦੇ ਨਾਲ ਆਉਣਗੇ, ਮੁਕਰਬ ਫਰਿਸ਼ਤੇ ਦੀ ਆਵਾਜ਼ ਦੇ ਨਾਲ ਆਉਣਗੇ, ਬੜੇ ਸ਼ੋਰਗੁਲ ਦੇ ਨਾਲ ਆਉਣਗੇ, ਆਪਣੇ ਬਾਪ ਦੇ ਜਲਾਲ ਵਿੱਚ ਆਉਣਗੇ ਤੇ ਹਰ ਇੱਕ ਅੱਖ ਉਹਨੂੰ ਵੇਖ ਸਕੇਗੀ। ਸੋ ਸਾਥੀਓ, ਇਸ ਤੋਂ ਪਹਿਲਾਂ ਕਿ ਯਿਸੂ ਮਸੀਹ ਦੀ ਦੂਜੀ ਆਮਦ ਹੋਏ, ਇਸ ਤੋਂ ਪਹਿਲਾਂ ਕਿ ਯਿਸੂ ਮਸੀਹ ਇਸ ਦੁਨੀਆਂ ਵਿੱਚ ਆ ਜਾਏ, ਆਓ ਅਸੀਂ ਆਪਣੇ ਆਪ ਨੂੰ ਉਹਦੀ ਦੂਜੀ ਆਮਦ ਦੇ ਲਈ ਤਿਆਰ ਕਰੀਏ। ਯਾਦ ਰੱਖੋ ਕਿ ਯਿਸੂ ਮਸੀਹ ਦੀ ਦੂਜੀ ਆਮਦ ਇਸ ਲਈ ਹੋਏਗੀ ਤਾਂ ਕਿ ਉਹ ਆਪਣੇ ਲੋਕਾਂ ਨੂੰ ਆਪਣੇ ਨਾਲ ਆਪਦੀ ਬਾਦਸ਼ਾਹਤ ਵਿੱਚ ਲੈ ਜਾਣ। ਸੋ ਯਿਸੂ ਮਸੀਹ ਆਪਣੇ ਲੋਕਾਂ ਨੂੰ ਲੈ ਜਾਣ ਦੇ ਲਈ ਆਉਂਦੇ ਹੈ, ਉਹਨੇ ਖੁਦ ਆ ਫਰਮਾਇਆ ਹੈ, ਉਹਦਾ ਆ ਵਾਅਦਾ ਹੈ। ਅਗਰ ਅਸੀਂ ਯੋਹੰਨਾ ਦੀ ਅੰਜੀਲ ਦੇ 14ਵੇਂ ਬਾਬ ਦੀ 1ਲੀ ਆਇਤ ਤੋਂ ਲੈ ਕੇ 3 ਆਇਤ ਤੱਕ ਪੜ੍ਹੀਏ ਤੇ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ। ਯਿਸੂ ਮਸੀਹ ਨੇ ਫਰਮਾਇਆ ਕਿ ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਖੁਦਾ ਤੇ ਈਮਾਨ ਰੱਖਦੇ ਹੋ, ਮੇਰੇ ਤੇ ਵੀ ਈਮਾਨ ਰੱਖੋ। ਮੇਰੇ ਬਾਪ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਨੇ, ਅਗਰ ਨਾ ਹੁੰਦੇ ਤਾਂ ਮੈਂ ਤੁਹਾਨੂੰ ਕਹਿ ਦਿੰਦਾ, ਕਿਉਂਕਿ ਮੈਂ ਜਾਣਾ ਵਾਂ ਤਾਂ ਕਿ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ, ਤੇ ਅਗਰ ਜਾ ਕੇ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤੇ ਫਿਰ ਆ ਕੇ ਤੁਹਾਨੂੰ ਮੈਂ ਆਪਣੇ ਨਾਲ ਲੈ ਜਾਵਾਂਗਾ ਤਾਂ ਕਿ ਜਿੱਥੇ ਮੈਂ ਵਾਂ ਉੱਥੇ ਤੁਸੀਂ ਵੀ ਹੋਵੋ। ਸੋ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਖੁਦ ਆ ਫਰਮਾਇਆ ਹੈ ਕਿ ਮੈਂ ਫਿਰ ਆ ਕੇ ਤੁਹਾਨੂੰ ਆਪਣੇ ਨਾਲ ਲੈ ਜਾਵਾਂਗਾ ਤਾਂ ਕਿ ਜਿੱਥੇ ਮੈਂ ਵਾਂ ਉੱਥੇ ਤੁਸੀਂ ਵੀ ਹੋਵੋ। ਸੋ ਸਾਥੀਓ, ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਲਈ ਤਿਆਰ ਕਰਨਾ ਹੈ ਤੇ ਅਸੀਂ ਉਸ ਵੇਲੇ ਹੀ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਲਈ ਤਿਆਰ ਕਰ ਸਕਦੇ ਹਾਂ ਜਦੋਂ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰਾਂਗੇ, ਆਪਣੇ ਗੁਨਾਹਾਂ ਨੂੰ ਤਰਕ ਕਰਾਂਗੇ ਤੇ ਯਿਸੂ ਮਸੀਹ ਤੇ ਈਮਾਨ ਲਿਆਵਾਂਗੇ, ਉਹਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਦੇ ਹੋਏ ਹਾਂ, ਉਹਦੇ ਕਲਾਮ ਤੇ ਉਹਦੇ ਹੁਕਮਾਂ ਤੇ ਅਮਲ ਕਰਾਂਗੇ। ਜਦੋਂ ਅਸੀਂ ਆਪਣੇ ਆਪ ਨੂੰ ਉਹਦੀ ਮਰਜ਼ੀ ਦੇ ਤਾਬੇ ਰੱਖਾਂਗੇ, ਆਪਣਾ ਆਪ ਨੂੰ ਦੇਵਾਂਗੇ, ਉਸ ਵੇਲੇ ਯਕੀਨਨ ਖੁਦਾ ਦਾ ਜਲਾਲ ਸਾਡੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਹੋਏਗਾ ਤੇ ਅਸੀਂ ਆਪਣੇ ਆਪ ਨੂੰ ਉਹਦੀ ਆਮਦ ਲਈ ਵੀ ਤਿਆਰ ਕਰ ਸਕਾਂਗੇ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦਾ ਇੱਕ ਇਕਤਬਾਸ ਪੜ੍ਹ ਕੇ ਸੁਣਾਉਣਾ ਚਾਹਾਂਗਾ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰਾਏ ਕਲੀਸੀਆ ਜਿਲਦ ਨੰਬਰ 2 ਇਹਦੇ ਸਫ਼ਾ ਨੰਬਰ 235 ਵਿੱਚ ਆ ਗੱਲ ਲਿਖਦੀ ਹੈ ਕਿ ਐ ਮੇਰੇ ਭਰਾਵੋ ਤੇ ਮੇਰੀ ਭੈਣੋ, ਮੈਂ ਤੁਹਾਡੀ ਮਿੰਨਤ ਕਰਨੀ ਆ ਕਿ ਤੁਸੀਂ ਬਦਲਾਂ ਤੇ ਆਉਣ ਵਾਲੇ ਖੁਦਾਵੰਦ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰੀ ਕਰੋ। ਦੁਨੀਆ ਦੀ ਮੁਹੱਬਤ ਨੂੰ ਰੋਜ਼ ਬਰੋਜ਼ ਆਪਣੇ ਦਿਲੋਂ ਬਾਹਰ ਕੱਢ ਦੇਵੋ ਤੇ ਆਪਣੇ ਤਜਰਬੇ ਨਾਲ ਇਸ ਗੱਲ ਨੂੰ ਜਾਣੋ ਕਿ ਖੁਦਾਵੰਦ ਯਿਸੂ ਮਸੀਹ ਦੇ ਨਾਲ ਰਿਫਾਕਤ ਰੱਖਣ ਦਾ ਕੀ ਮਤਲਬ ਹੈ। ਉਹਦੀ ਅਦਾਲਤ ਦੇ ਲਈ ਤਿਆਰੀ ਕਰੋ ਤਾਂ ਕਿ ਜਦੋਂ ਖੁਦਾਵੰਦ ਯਿਸੂ ਮਸੀਹ ਵਾਪਿਸ ਆਏ, ਉਸ ਵੇਲੇ ਤੁਸੀਂ ਸਾਰੇ ਇਮਾਨਦਾਰਾਂ ਦੇ ਨਾਲ ਮਿਲ ਕੇ ਉਹਦੀ ਹਮਦੋ ਸਨਾ ਕਰ ਸਕੋ ਤੇ ਉਹਨਾਂ ਲੋਕਾਂ ਵਿੱਚ ਸ਼ਾਮਿਲ ਹੋ ਸਕੋ ਜਿਹੜੇ ਇਤਮਾਨ ਦੇ ਨਾਲ ਆਪਣੇ ਖੁਦਾਵੰਦ ਦੇ ਨਾਲ ਮੁਲਾਕਾਤ ਕਰਨਗੇ। ਉਸ ਦਿਨ ਨਿਜਾਤ ਪਾਉਣ ਵਾਲੇ ਆਸਮਾਨੀ ਬਾਪ ਤੇ ਉਹਦੇ ਬੇਟੇ ਯਿਸੂ ਦੇ ਜਲਾਲ ਦੇ ਨਾਲ ਰੋਸ਼ਨ ਹੋਣਗੇ ਤੇ ਫਰਿਸ਼ਤੇ ਸੋਨੇ ਦੇ ਬਰਬਤ ਬਜਾ ਕੇ ਆਪਣੇ ਖੁਦਾਵੰਦ ਤੇ ਉਹਦੇ ਲੋਕਾਂ ਨੂੰ ਜੀ ਆਇਆਂ ਨੂੰ ਕਹਿਣਗੇ। ਫਤਿਹ ਮੰਦੀ ਦੇ ਗੀਤ ਦੇ ਨਾਲ ਸਾਰਾ ਆਸਮਾਨ ਭਰ ਜਾਏਗਾ। ਮਸੀਹ ਖੁਦਾਵੰਦ ਨੇ ਫਤਿਹ ਹਾਸਲ ਕਰ ਲਈਏ ਤੇ ਉਹ ਨਿਜਾਤ ਪਾਉਣ ਵਾਲਿਆਂ ਦੇ ਨਾਲ ਆਸਮਾਨੀ ਬਾਰਗਾਹਾਂ ਵਿੱਚ ਦਾਖਲ ਹੁੰਦਾ ਹੈ। ਉਹ ਆਪਣੇ ਲੋਕਾਂ ਦੇ ਦੁੱਖਾਂ ਨੂੰ, ਤਕਲੀਫਾਂ ਨੂੰ, ਬਿਮਾਰੀਆਂ ਨੂੰ, ਉਹਨਾਂ ਦੇ ਆਸਵਾਂ ਨੂੰ ਖਤਮ ਕਰ ਦੇਵੇਗਾ। ਰਾਸਤਬਾਜ਼ ਲੋਕਾਂ ਦੇ ਲਈ ਆ ਦਿਨ ਖੁਸ਼ੀ ਦਾ ਹੋਵੇਗਾ। ਸੋ ਸਾਥੀਓ, ਇਸ ਕਲਾਮ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਆਪਣੇ ਗੁਨਾਹਾਂ ਨੂੰ ਤਰਕ ਕਰੋ, ਤੋਬਾ ਕਰੋ ਤੇ ਯਿਸੂ ਮਸੀਹ ਤੇ ਈਮਾਨ ਲਿਆਓ ਤਾਂ ਕਿ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹੋਇਆਂ ਨਿਜਾਤ ਹਾਸਲ ਕਰ ਸਕੋ ਤੇ ਆਪਣੇ ਆਪ ਨੂੰ ਯਿਸੂ ਮਸੀਹ ਦੀ ਆਮਦ ਦੇ ਲਈ ਤਿਆਰ ਕਰਕੇ ਯਿਸੂ ਮਸੀਹ ਦੇ ਨਾਲ ਉਹਦੀ ਦੂਜੀ ਆਮਦ ਤੇ ਉਸ ਬਾਦਸ਼ਾਹਤ ਵਿੱਚ ਜਾ ਸਕੋ ਜਿਹੜੀ ਕਿ ਉਹਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਹਜ਼ੂਰ ਆ ਦੁਆ ਕਰੀਏ ਕਿ ਖੁਦਾਵੰਦ ਸਾਨੂੰ ਗੁਨਾਹ ਤੇ ਗਲਬਾ ਤਾ ਫਰਮਾਏ, ਸਾਨੂੰ ਨਿਜਾਤ ਬਖਸ਼ੇ ਤਾਂ ਕਿ ਅਸੀਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਉਹਨੇ ਆਪਣੇ ਲੋਕਾਂ ਦੇ ਲਈ ਬਣਾਈਏ। ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਆ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਣੇ ਆ ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਏ। ਐ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ ਕਿ ਤੂੰ ਸਾਨੂੰ ਖੁਸ਼ਖਬਰੀ ਦਾ ਪੈਗਾਮ ਦਿੱਤਾ ਹੈ। ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਐ ਖੁਦਾਵੰਦ, ਸਾਨੂੰ ਰੂਹਾਨੀ ਬੇਦਾਰੀ, ਰੂਹਾਨੀ ਤਿਆਰੀ ਅਤਾ ਫਰਮਾ ਤਾਂ ਕਿ ਜਦੋਂ ਤੂੰ ਆਏ ਅਸੀਂ ਤੇਰੇ ਹਜ਼ੂਰ ਮਕਬੂਲ ਠਹਿਰੀਏ। ਸਾਨੂੰ ਤੂੰ ਆਪਣੇ ਲੋਕਾਂ ਵਿੱਚ ਸ਼ਾਮਿਲ ਕਰ ਕਿਉਂਕਿ ਅਸੀਂ ਹਮੇਸ਼ਾ ਤੇਰੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਐ ਖੁਦਾਵੰਦ, ਮੈਂ ਦੁਆ ਕਰਨਾ ਵਾ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ, ਇਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ ਤੇ ਫਜ਼ਲ ਬਖਸ਼ ਕੇ ਅਸੀਂ ਤੇਰੀ ਦੂਜੀ ਆਮਦ ਦੇ ਪੈਗਾਮ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਆਪਣੇ ਆਪ ਨੂੰ ਤੇਰੀ ਆਮਦ ਲਈ ਤਿਆਰ ਕਰ ਸਕੀਏ ਕਿਉਂਕਿ ਤੂੰ ਆਪਣੇ ਲੋਕਾਂ ਨੂੰ ਹਕੀਕੀ ਬਾਦਸ਼ਾਹਤ ਵਿੱਚ ਲੈ ਜਾਣ ਦੇ ਲਈ ਆਉਂਦੇ ਹੈ। ਐ ਖੁਦਾਵੰਦ, ਤੂੰ ਸਾਡੇ ਨਾਲ ਹੋ ਤੇ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਤਾ ਫਰਮਾ ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।